326 ਅੰਗ ਤੇ ਭਗਤ ਬਾਣੀ ਦੇ ਵਿੱਚੋਂ ਗੌੜੀ ਕਬੀਰ ਜੀ ਉਹ 16ਵਾਂ ਸ਼ਬਦ ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ। ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਨੇ, ਸੋ ਜਿਸ ਪ੍ਰਕਾਰ ਉਥਾਨ ਕਾ ਸ਼ਬਦ ਦੀ ਵਿਰਾਗਮਈ ਉਪਦੇਸ਼ ਹੈ, ਕਿਸੇ ਵਿਅਕਤੀ ਦੀ ਉਮਰ ਪੂਰੀ ਹੋਣ 'ਤੇ ਚੜ੍ਹਾਈ ਕਰ ਗਿਆ। ਕਬੀਰ ਜੀ ਦਾ ਅਸੂਲ ਸੀ ਕਿ ਜਿੱਥੇ ਵੀ ਸੰਸਕਾਰ ਹੁੰਦਾ ਕਿਸੇ ਵੀ ਵਿਅਕਤੀ ਦਾ, ਸੋ ਮੜੀਆਂ ਦੇ ਵਿੱਚ ਨਾਲ ਜਾਣਾ ਅਤੇ ਵੈਰਾਗ ਧਾਰ ਕੇ ਰੱਖਣਾ। ਜਿਸ ਵੇਲੇ ਮਸਾਣ ਭੂਮਿਕਾ ਵਿੱਚ ਸੰਸਕਾਰ ਕਰਕੇ ਸਭ ਲੋਕ ਇਕੱਠੇ ਹੋ ਕੇ ਬੈਠੇ ਤਾਂ ਕਬੀਰ ਜੀ ਵੈਰਾਗ ਜਨਕ ਉਪਦੇਸ਼ ਦਿੰਦਿਆਂ ਹੋਇਆਂ ਸਾਰੇ ਜਿਤਨੇ ਆਏ ਲੋਕ ਸਨ ਉਹਨਾਂ ਨੂੰ ਉਪਦੇਸ਼ ਕਰਦੇ ਹਨ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਕਹਿੰਦੇ ਚੰਦਨ ਆਦਿਕ ਜਿਹੜੀਆਂ ਸੁਗੰਧੀਆਂ ਨੂੰ ਚਵਾ ਕੇ, ਸੋ ਜਿਸ ਰਾਜੇ ਦੇ ਅੰਗਾਂ 'ਤੇ ਮਲਦੇ ਸੀ ਉਹ ਤਨ, ਹੁਣ ਸਰੀਰ ਜਿਹੜਾ ਸੀ ਨਾ ਉਹ ਲੱਕੜੀਆਂ ਦੇ ਨਾਲ ਹੀ ਦੇਖੋ ਸੜ ਰਿਹਾ ਭਾਈ। ਇਸ ਤਨ ਧਨ ਕੀ ਕਵਨ ਬਡਾਈ, ਧਰਨ ਪਰੈ ਔਰ ਵਾਰ ਨਾ ਜਾਈ ਰਹਾਉ। ਇਸ ਤਨ ਧਨ ਦੀ ਕੀ ਵਡਿਆਈ ਹੈ, ਧਨ ਧਰਤੀ 'ਚ ਦੱਬਿਆ ਪਿਆ ਰਹਿੰਦਾ ਅਤੇ ਅਸਥੂਲ ਸਰੀਰ ਨੇ ਵੀ ਇੱਥੇ ਰਹਿਣਾ, ਉਰਵਾਰ ਉਰਲੇ ਪਾਸੇ ਰਹਿ ਜਾਣਾ, ਭਾਵ ਅੱਗੇ ਨਹੀਂ ਜਾਂਦਾ, ਪਰਲੋਕ ਵਿੱਚ ਦੋਹਾਂ ਨੇ ਨਾਲ ਨਹੀਂ ਜਾਣਾ। ਵਿਸ਼ਰਾਮ ਦੇ ਕੇ ਫਰਮਾਉਂਦੇ ਹੈ, ਰਾਤ ਜੇ ਸੋਵ ਹੈ ਦਿਨ ਕਰ ਹੈ ਕਾਮ, ਇੱਕ ਖਿਨ ਲੇਹਿ ਨ ਹਰ ਕੋ ਨਾਮ। ਹੁਣ ਕੋਈ ਵੀ ਇਨਸਾਨ ਦੁਨੀਆਂ ਦੇ ਅੰਦਰ ਰਾਤ ਨੂੰ ਸਾਰੇ ਸੌਂ ਜਾਂਦੇ, ਰੋਟੀ ਖਾਧੀ ਸੌਂ ਗਏ, ਸਵੇਰੇ ਉੱਠੇ ਫਿਰ ਰੋਟੀ ਖਾਧੀ ਅਤੇ ਦਿਨੇ ਉੱਠ ਕੇ ਕੰਮ ਚਲੇ ਗਏ, ਕੰਮ 'ਤੇ ਆ ਕੇ ਫਿਰ ਦੁਪਹਿਰ ਦੀ ਰੋਟੀ ਉੱਥੇ ਖਾ ਲਈ, ਸ਼ਾਮ ਦੀ ਰੋਟੀ ਫਿਰ ਖਾ ਲਈ, ਫਿਰ ਸੌਂ ਗਏ। ਉਹ ਮਨੁੱਖ ਇੱਕ ਖਿਨ ਪਰ ਵੀ ਕਦੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ, ਰਾਤ ਦਿਨ ਉਹਨਾਂ ਦਾ ਇਸ ਤਰ੍ਹਾਂ ਹੀ ਬਤੀਤ ਹੋ ਜਾਂਦਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਕਿਉਂ? ਕਿਉਂਕਿ ਉਹ ਲੋਕ ਜਿਹੜੇ ਨੇ ਹਮੇਸ਼ਾ ਹੀ ਦਿਨੇ ਵੀ ਕੰਮ ਕਰਦੇ ਨੇ, ਰਾਤ ਨੂੰ ਸੌਂ ਜਾਂਦੇ ਨੇ, ਉਹਨਾਂ ਦੀ ਜ਼ਿੰਦਗੀ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਬਤੀਤ ਹੋ ਜਾਂਦੀ ਹੈ। ਹਾਥਿਤ ਡੋਰ ਮੁੱਖ ਖਾਇਓ ਤੰਬੋਰ, ਮਰਤੀ ਬਾਰ ਕਸ ਬਾਂਧਿਓ ਚੋਰ। ਕਹਿੰਦੇ ਹੁਣ ਤਾਂ ਹਾਥਿਤ ਹੁੰਦਾ ਹੱਥ ਵਿੱਚ, ਕਦੇ ਬੁਲਬਲਾਂ ਘੋੜਿਆਂ ਅਤੇ ਬਾਜਾਂ ਦੀਆਂ ਡੋਰਾਂ ਫੜ ਕੇ ਸ਼ਿਕਾਰ ਖੇਡਦੇ ਆ, ਹੱਥਾਂ ਵਿੱਚ ਡੋਰ ਫੜ ਕੇ ਪਤੰਗ ਉਡਾਉਂਦੇ ਆ, ਅਤੇ ਮੂੰਹ ਵਿੱਚ ਤੰਬੋਰ ਹੁੰਦਾ, ਤੰਬੋਲ ਪਾਨ ਖਾਂਦੇ। ਫਿਰ ਮੰਗਣ ਵਾਸਤੇ ਹੱਥ ਥਾਂ ਥਾਂ ਦੇ ਉੱਤੇ ਤਡੋਰ ਹੁੰਦਾ, ਤੜਦੇ ਫਿਰਦੇ ਆ, ਹੱਥ ਅੜਦੇ ਫਿਰਦੇ ਆ, ਅਤੇ ਮੂੰਹ ਵਿੱਚ ਪਾਨ ਖਾਂਦੇ ਆ। ਮਰਦੀ ਵਾਰੀ ਉਹਨਾਂ ਨੂੰ ਜਮਦੂਤ ਜਿਹੜਾ ਹੁੰਦਾ, ਕਸ ਹੁੰਦਾ, ਖਿੱਚ ਕੇ ਚੋਰ ਵਾਂਗੂ ਬੰਨ੍ਹਦੇ ਨੇ। ਹਰ ਕਾ ਨਾਮ ਜਿਨ ਮਾਨਾ ਆਰਾਧਾ, ਚੋਰ ਕੀ ਨਿਆਈ ਜੰਪੁਰ ਵਾਧਾ। ਉਹ ਚੋਰ ਮਰਨ ਵੇਲੇ ਖਿੱਚ ਕੇ ਬੰਨਿਆ ਜਾਂਦਾ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਸੋ ਇਸ ਤਰ੍ਹਾਂ ਅਤੇ ਭਗਤ ਕਬੀਰ ਜੀ ਫਰਮਾਉਂਦੇ ਨੇ, ਗੁਰਮਤ ਰਸ ਰਸ ਹਰ ਗੁਣ ਗਾਵੈ, ਰਾਮੈ ਰਾਮ ਰਮਤ ਸੁਖ ਪਾਵੈ। ਜੋ ਮਨੁੱਖ ਗੁਰਾਂ ਦੀ ਸਿੱਖਿਆ ਵਿੱਚ ਰਸ ਕੇ, ਰਸ ਰਸਾ ਕੇ ਪ੍ਰੇਮ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ, ਮੂਲ ਮੰਤਰ ਦੁਆਰਾ, ਗੁਰਮੰਤਰ ਦੁਆਰਾ, ਗੋਬਿੰਦੇ ਮੁਕੰਦੇ ਦੁਆਰਾ, ਜਾਪ ਸਾਹਿਬ ਜਪਜੀ ਸਾਹਿਬ ਰਾਹੀਂ, ਇਹ ਆਪਾਂ ਆਪਣੇ ਲਈ ਕਹਿ ਰਹੇ ਹਾਂ। ਸੋ ਕਹਿੰਦੇ ਰਸ ਰਸ ਕੇ ਜਿਹੜਾ ਰਾਮ ਨਾਮ ਦੇ ਗੁਣ ਗਾਉਂਦਾ, ਕਬੀਰ ਜੀ ਦੀ ਬਾਣੀ ਉਦੋਂ ਵੀ ਸੀ, ਇਸ ਕਰਕੇ ਉਦੋਂ ਵੀ ਲੋਕਾਂ ਨੂੰ ਕਬੀਰ ਜੀ ਕਿਹਾ ਕਰਦੇ, ਭਾਈ ਪੜ੍ਹ ਲਓ, ਸਿੱਖਿਆ ਪੜ੍ਹ ਲਓ ਸਾਰੀ ਬਾਣੀ ਦੁਆਰਾ, ਅਤੇ ਰਾਮ ਹੀ ਰਾਮ ਨੂੰ ਮਨ ਕਰਕੇ ਰਮਦਾ, ਉਹ ਆਤਮ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਇਨਸਾਨ। ਕਿਰਪਾ ਕਰਕੇ ਨਾਮ ਦ੍ਰਿੜਾਈ, ਹਰ ਹਰ ਬਾਸ ਸੁਗੰਧ ਬਸਾਈ। ਪੂਰਨ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਜਿਨ੍ਹਾਂ ਨੂੰ ਸਤਨਾਮ ਦੀ ਸਿੱਖਿਆ ਦ੍ਰਿੜ ਕਰਾਈ ਹੈ, ਸੱਚਾ ਨਾਮ ਦ੍ਰਿੜ ਕਰਾਇਆ, ਉਹਨਾਂ ਜੀਵਾਂ ਨੇ ਆਪਣੇ ਦਿਲ ਅੰਦਰ ਵਾਹਿਗੁਰੂ ਵਾਹਿਗੁਰੂ ਦੀ ਭਗਤੀ ਰੂਪੀ ਖੁਸ਼ਬੂ ਦੀ ਸ੍ਰੇਸ਼ਟ ਵਾਸ਼ਨਾ ਜਗਾਈ ਹੈ। ਦੁਨਿਆਵੀ ਜਿੰਨੇ ਵੀ ਲੋਕ ਨੇ, ਤਮਾਮ ਵਾਸ਼ਨਾ ਜਿਹੜੀਆਂ ਫਿਰ ਉਹ ਉਹਨਾਂ ਦੇ ਹਿਰਦੇ 'ਚ ਹੁੰਦੀਆਂ, ਪਰ ਰੱਬ ਦੇ ਪਿਆਰੇ ਜਿੰਨੀਆਂ ਦੁਨਿਆਵੀ ਵਾਸ਼ਨਾ ਨੇ, ਇਹਨਾਂ ਨੂੰ ਦੂਰ ਕਰਕੇ ਭਗਤੀ ਰੂਪੀ ਸੁਗੰਧੀ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਨੇ। ਪਰ ਤੱਕ ਵੀ ਭਗਤਾਂ ਨੂੰ ਸੁਗੰਧੀਆਂ ਆਉਂਦੀਆਂ ਨੇ, ਖੁਸ਼ਬੂਆਂ ਆਉਂਦੀਆਂ ਨੇ, ਜਦੋਂ ਦਸਮ ਦੁਆਰ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਹੁੰਦਾ, ਨਾਮ ਦੀ ਖੁਸ਼ਬੂ ਆਉਂਦੀ ਹੈ। ਕਹਿਤ ਕਬੀਰੇ ਚੇਤਰੇ ਅੰਧਾ, ਸਤ ਰਾਮ ਝੂਠਾ ਸਭ ਧੰਦਾ, ਹੁਣ ਕਬੀਰ ਜੀ ਫਰਮਾਉਂਦੇ, ਇਹ ਅੰਨਿਆ ਜੀਵ ਤੂੰ ਪਰਮਾਤਮਾ ਨੂੰ ਕਿਉਂ ਨਹੀਂ ਯਾਦ ਕਰਦਾ? ਉਹ ਰਾਮ ਪਰਮਾਤਮਾ ਹੀ ਇੱਕ ਸੱਚਾ, ਹੋਰ ਸਭ ਧੰਦੇ ਝੂਠੇ ਨੇ। ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ, ਚਾਰ ਤੁਕੇ ਦੇ ਹੇਠਾਂ ਜੋ ਦੂਆ ਲੱਗਿਆ ਉਹਦਾ ਭਾਵ ਹੈ ਕਿ ਇਹ ਕਿ ਚਾਰ ਤੁਕਾਂ ਵਾਲੇ ਦੋ ਸ਼ਬਦ ਆਉਣਗੇ ਚਾਰ ਤੁਕਿਆਂ ਦੇ। ਇੱਕ ਤੇ ਪਦੇ ਦੀ ਸ਼ਕਲ ਭਾਵ ਤਿੰਨ ਪਦਿਆਂ ਦਾ ਸ਼ਬਦ ਆਵੇਗਾ, ਦੂਜਾ ਚਾਰ ਪਦਿਆਂ ਵਾਲਾ ਸ਼ਬਦ ਆਵੇਗਾ। ਇਹ ਪਹਿਲਾਂ ਅਸੂਲ ਬੰਨ ਦਿੱਤਾ। ਇਹ ਸ਼ਬਦ ਦੁਆਰਾ ਨਾਮ ਦੀ ਵਡਿਆਈ ਦੱਸਦੇ ਆ। ਜਮ ਤੇ ਉਲਟ ਪਏ ਹੈ ਰਾਮ, ਜੋ ਵਾਹਿਗੁਰੂ ਦਾ ਭਜਨ ਕਰਦੇ ਨੇ ਉਹਨਾਂ ਲਈ ਜਮਾਂ ਤੋਂ ਉਲਟ ਕੇ ਰਾਮਗਣ ਬਣ ਜਾਂਦੇ ਉਹਨਾਂ ਦੇ। ਜਿਵੇਂ ਸੰਤਾਂ ਦੀ ਕਿਰਪਾ ਕਰਕੇ ਅਜਾਮਲ ਨੂੰ ਪਹਿਲਾਂ ਜਮਦੂਤ ਫੜਨ ਆਏ, ਫਿਰ ਰਾਮਗਣਾਂ ਨੇ ਉਹਨੂੰ ਮਾਰ ਕੇ ਕੱਢ ਦਿੱਤਾ ਤੇ ਰਾਮਗਣ ਆਪ ਹੀ ਅਜਾਮਲ ਨੂੰ ਲੈ ਗਏ। ਇਸ ਕਰਕੇ ਭਾਈ ਗੁਰਦਾਸ ਜੀ ਨੇ ਕਾਫ਼ੀ ਮਹਿਮਾ ਕੀਤੀ ਦਸਵੀਂ ਵਾਰ ਦੇ ਵਿੱਚ ਕਿ ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦੇ ਰਹਿਆ, ਗੁਰਤੇ ਬੇਮੁਖ ਹੋਏ ਕੈ ਪਾਪ ਕਮਾਵੈ ਦੁਰਮਤ ਦਹਿਆ, ਬਿਰਥਾ ਜਨਮ ਗਵਾਹੇ ਭਵਜਲ ਅੰਦਰ ਫਿਰਦਾ ਵਹਿਆ, ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ, ਪੁੱਤੋ ਪੰਨਾ ਸਤਮਾ ਨਾਉ ਧਰਨ ਨੂੰ ਚਿੱਤੋ ਮਹਿਆ, ਗੁਰੂ ਦੁਆਰਾ ਜਾਏ ਕੈ ਗੁਰਮੁਖ ਨਾਉ ਨਾਰਾਇਣ ਕਹਿਆ, ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੈ ਛਹਿਆ, ਜਮਗਣ ਮਾਰੇ ਹਰ ਜਨਾ ਗਿਆ ਸੁਰਗ ਜਮ ਡੰਡ ਨਾ ਸਹਿਆ, ਨਾ ਲਏ ਦੁੱਖ ਡੇਰਾ ਢਹਿਆ। ਇਸ ਕਰਕੇ ਨਾਮ ਦੀ ਮਹਿਮਾ ਕਥਨ ਕਰ ਰਹੇ ਨੇ। ਦੁੱਖ ਬਿਨਸੇ ਸੁਖ ਕੀਓ ਬਿਸਰਾਮ, ਇਸ ਲਈ ਉਹਨਾਂ ਦੇ ਸਰੀਰਕ ਦੁੱਖ ਅਤੇ ਜਮ ਮਾਰਗ ਦੇ ਦੁੱਖ ਸਾਰੇ ਨਸ਼ਟ ਹੋ ਗਏ ਅਤੇ ਉਹ ਸੁੱਖਾਂ ਵਿੱਚ ਆਰਾਮ ਕਰਦੇ ਨੇ। ਨਾਮ ਜਪਣ ਵਾਲਿਆਂ ਲਈ ਦੇਖੋ ਕਿਵੇਂ ਸਭ ਕੁਛ ਠੀਕ ਹੋ ਜਾਂਦਾ। ਬੈਰੀ ਉਲਟ ਪਏ ਹੈ ਮੀਤਾ, ਸਾਕਤ ਉਲਟ ਸੁਜਨ ਭਏ ਚੀਤਾ। ਨਾਮ ਦੇ ਪ੍ਰਤਾਪ ਕਰਕੇ ਅਨਾਦੀ ਬੈਰ ਵਾਲੇ ਵੈਰੀ ਜਿਹੜੇ ਕਾਮ ਕਰੋ ਲੋਭ ਮੋਹੰਕਾਰ ਨੇ, ਇਹ ਉਲਟ ਕੇ ਮਿੱਤਰ ਬਣ ਜਾਂਦੇ ਨੇ। ਪ੍ਰਤੱਖ ਦੁਸ਼ਟ ਆਦਮੀ ਵੀ ਉਲਟ ਕੇ ਸ੍ਰੇਸ਼ਟ ਚਿੱਤ ਵਾਲੇ ਹੋ ਜਾਂਦੇ ਨੇ, ਕਿਉਂਕਿ ਸਾਕਤ ਉਲਟ ਸੁਜਨ ਭਏ ਚੀਤਾ। ਜਿਵੇਂ ਦਾਰੇ ਬਦਮਾਸ਼ ਦੀ ਸਾਖੀ ਸੁਣਾਈ ਹੋਈ ਪਹਿਲੀਆਂ ਸੀੜੀਆਂ ਚ, ਸੋ ਮੁਕਤਸਰ ਸਾਹਿਬ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਕਿਹਾ, ਅਮਰ ਸ਼ਕਲਾ ਦਾਰਿਆ ਪੁੱਠੇ ਕੰਮ ਨਾ ਕਰਿਆ ਕਰ। ਕਹਿੰਦਾ ਮਹਾਰਾਜ ਮੇਰੀ ਦੁਸ਼ਮਣੀ ਬੜੀ ਚਾਰੇ ਪਾਸੇ ਕੀ ਕਰਾਂ? ਕਹਿੰਦੇ ਅਮਰ ਛੱਕ ਕੇ ਗੁਰੂ ਵਾਲਾ ਬਣ, 40 ਦਿਨ ਵਿੱਚ 32 ਮਾਲਾ ਮੂਲ ਮੰਤਰ ਦੀਆਂ ਕਰਕੇ 125,000 ਪਾਠ ਕਰਦੇ, 40ਵੇਂ ਦਿਨ ਸਾਰੇ ਦੁਸ਼ਟ ਤੇਰੇ ਪੈਰੀਂ ਪੈ ਕੇ ਮਾਫ਼ੀ ਮੰਗ ਜਾਣਗੇ। ਦਾਰੇ ਨੇ ਬਚਨ ਮੰਨ ਕੇ ਅਮਰ ਛੱਕ ਕੇ 40 ਦਿਨ ਵਿੱਚ 125,000 ਮੂਲ ਮੰਤਰ ਕੀਤਾ, 40ਵੇਂ ਦਿਨ ਸਾਰੇ ਦੁਸ਼ਮਣ ਮਾਫ਼ੀ ਮੰਗੇ। ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ, ਸ਼ਾਂਤ ਪਈ ਜਬ ਗੋਬਿੰਦ ਜਾਣਿਆ ਰਹਾਓ। ਹੁਣ ਕਹਿੰਦੇ ਮੈਂ ਵੀ ਨਾਮ ਸਿਮਰਨ ਕਰਕੇ ਸਭ ਤਰ੍ਹਾਂ ਦਾ ਕੁਸ਼ਲ ਸੁੱਖ ਆਨੰਦ ਮੰਨਿਆ, ਜਦ ਤੋਂ ਗੋਬਿੰਦ ਨੂੰ ਜਾਣਿਆ ਤਦ ਤੋਂ ਸ਼ਾਂਤੀ ਪ੍ਰਾਪਤ ਹੋਈ ਹੈ। 327 ਅੰਗ ਤੇ ਬਖਸ਼ਿਸ਼ ਕਰਦੇ ਨੇ। ਤਨ ਮਹਿ ਹੋਤੀ ਕੋਟ ਉਪਾਦ, ਉਲਟ ਪਈ ਸੁਖ ਸਹਿਜ ਸਮਾਧ। ਕਹਿੰਦੇ ਜਦੋਂ ਨਾਮ ਦੇ ਨਾਲ ਐਸੀ ਕਿਰਪਾ ਹੁੰਦੀ, ਜਦੋਂ ਹਿਰਦੇ ਚ ਨਾਮ ਵੱਸ ਜਾਂਦਾ ਹੈ ਕਿ ਸਰੀਰ ਵਿੱਚ ਪਹਿਲਾਂ ਕਰੋੜਾਂ ਬਿਮਾਰੀਆਂ ਤਕਲੀਫਾਂ ਸੀ, ਉਹ ਵੀ ਉਲਟ ਕੇ ਸਹਿਜ ਸਮਾਧ ਨਿਰਵਿਕਲਪ ਸਮਾਧੀ ਦੇ ਆਨੰਦ ਵਾਂਗੂ ਸੁੱਖ ਰੂਪ ਹੀ ਹੋ ਗਈਆਂ। ਦੁੱਖ ਵੀ ਉਲਟ ਕੇ ਸੁੱਖ ਰੂਪ ਹੀ ਹੋ ਜਾਂਦਾ ਬੰਦਗੀ ਵਾਲਿਆਂ ਨੂੰ। ਦੇਖੋ ਸਾਰਾ ਕੁਝ ਦੱਸਿਆ ਕਿ ਜਮਦੂਤ ਉਲਟ ਕੇ ਰਾਮਗਣ ਬਣ ਜਾਂਦੇ ਆ, ਦੁੱਖ ਉਲਟ ਕੇ ਸੁੱਖ ਬਣ ਜਾਂਦੇ ਆ, ਬੈਰੀ ਉਲਟ ਕੇ ਮਿੱਤਰ ਬਣ ਜਾਂਦੇ ਆ, ਸਾਕਤ ਉਲਟ ਕੇ ਸੱਜਣ ਬਣ ਜਾਂਦੇ ਆ, ਇਸੇ ਪ੍ਰਕਾਰ ਅਨੇਕਾਂ ਬਿਮਾਰੀਆਂ ਉਲਟ ਕੇ ਉਹ ਸੁੱਖ ਰੂਪ ਹੀ ਹੋ ਜਾਂਦੀਆਂ, ਆਨੰਦ ਵਾਂਗੂ ਰਹਿੰਦਾ ਬੰਦਾ। ਆਪ ਪਛਾਨੈ ਆਪੈ ਆਪ, ਰੋਗ ਨਾ ਵਿਆਪੈ ਤੀਨੋਂ ਤਾਪ। ਅਭੇਦ ਚਿੰਤਨ ਦੁਆਰਾ ਆਪਣੇ ਸ਼ੁੱਧ ਅੰਤਹਿਕਰਨ ਨਾਲ ਆਪਣੇ ਸਵੈ ਰੂਪ ਨੂੰ ਪਛਾਣੇ, ਪਹਿਲਾਂ ਚਿੰਤਨ ਕਰੇ ਆਪਣੀ ਆਤਮਾ ਦਾ ਬੈਠ ਕੇ, ਆਪਣੇ ਗੁਰਾਂ ਪਾਸ ਆ ਕੇ ਆਪਣੇ ਪ੍ਰੇਮ ਭਾਵ ਦੁਆਰਾ ਆਪਣਾ ਮਨ ਇਕਾਗਰ ਕਰਨਾ ਪਛਾਣੇ, ਤਾਂ ਆਦੀ ਵਿਆਦੀ ਉਪਾਧੀ ਰੂਪ ਤਿੰਨਾਂ ਤਾਪਾਂ ਵਿੱਚੋਂ ਕੋਈ ਤਾਪ ਰਹਿੰਦਾ ਹੀ ਨਹੀਂ, ਸਾਰੇ ਤਾਪ ਹੀ ਖਤਮ ਹੋ ਜਾਂਦੇ ਨੇ। ਆਬ ਮਨ ਉਲਟ ਸਨਾਤਨ ਹੂਆ, ਤਬ ਜਾਣਿਆ ਜਬ ਜੀਵਤ ਮੂਆ। ਹੁਣ ਮੇਰਾ ਮਨ ਸੰਸਾਰਕ ਪਦਾਰਥਾਂ ਵੱਲੋਂ ਉਲਟ ਕੇ ਸਨਾਤਨ ਹੁੰਦਾ, ਆਦ ਰੂਪ ਭਾਵ ਬ੍ਰਹਮ ਸਰੂਪ ਹੋ ਗਿਆ। ਇਸ ਆਨੰਦ ਨੂੰ ਤਦ ਜਾਣਿਆ ਜਦ ਜੀਵਤ ਭਾਵ ਤੋਂ ਅੰਦਰੋਂ ਮਰਿਆ। ਜਦੋਂ ਤੱਕ ਅੰਦਰੋਂ ਜੀਵਤ ਭਾਵ ਨਹੀਂ ਮਰਦਾ, ਇਕੱਲੀ ਆਤਮਾ ਹੀ ਰੱਖਣੀ ਹੈ। ਜਿਹੜਾ ਜੀਵ ਭਾਵ ਹੈ, ਇਹ ਜੀਵ ਭਾਵ ਕਰਕੇ ਸਾਰੀਆਂ ਤਕਲੀਫਾਂ ਹੁੰਦੀਆਂ, ਮੈਂ 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 ਕਰਦਾ ਰਹਿੰਦਾ। ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨਾ ਡਰਾਓ ਨਾ ਅਵਰ ਡਰਾਵੋ। ਕਬੀਰ ਜੀ ਫਰਮਾਉਂਦੇ ਹੁਣ ਮੈਂ ਸਹਿਜ ਸੁਖ ਆਤਮ ਸੁਖ ਵਿੱਚ ਸਮਾ ਗਿਆ, ਸਹਿਜੇ ਹੀ ਸੁਖ ਸਰੂਪ ਪਰਮਾਤਮਾ ਵਿੱਚ ਸਮਾ ਗਿਆ ਹਾਂ, ਇਸ ਲਈ ਨਾ ਤਾਂ ਮੈਂ ਆਪ ਡਰਦਾ ਨਾ ਕਿਸੇ ਹੋਰ ਨੂੰ ਡਰਾਉਂਦਾ। ਜਿਵੇਂ ਨੌਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਭੈ ਕਾਹੂ ਕਹੋ ਦੇਤ ਨਹਿ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁੰਦਰੇ ਮਨਾ ਗਿਆਨੀ ਤਾਹੇ ਬਖਾਨ। ਗੌੜੀ ਕਬੀਰ ਜੀ ਪਿੰਡ ਮੂਹੈ ਜੀਓ ਕਿਹ ਕਰ ਜਾਤਾ। ਹੁਣ ਪ੍ਰਸ਼ਨ ਹੋਇਆ ਕਿ ਬ੍ਰਹਮ ਗਿਆਨੀ ਦਾ ਸਰੀਰ ਮਰ ਜਾਵੇ ਤਾਂ ਉਹਦਾ ਜੀ ਆਤਮਾ ਕਿਹੜੇ ਘਰ ਵਿੱਚ ਜਾਂਦਾ, ਅਤੇ ਅਗਿਆਨੀ ਦਾ ਸਰੀਰ ਮਰ ਜਾਵੇ ਤਾਂ ਉਹਦਾ ਜੀ ਕਿਹੜੇ ਘਰ ਵਿੱਚ ਜਾਂਦਾ। ਤਾਂ ਉੱਤਰ ਦਿੰਦਿਆਂ ਹੋਇਆਂ ਫਰਮਾਉਂਦੇ ਨੇ, ਸ਼ਬਦ ਅਤੀਤ ਅਨਾਹਦ ਰਾਤਾ। ਕਹਿੰਦੇ ਬ੍ਰਹਮ ਗਿਆਨੀ ਦਾ ਜੀਵ ਆਤਮਾ ਜਿਹੜਾ ਹੁੰਦਾ ਨਾ, ਉਹ ਅਤੀਤ ਹੁੰਦਾ, ਤਿੰਨਾਂ ਗੁਣਾਂ ਤੋਂ ਰਹਿਤ ਅਨਾਹਦ ਇੱਕ ਰਸ, ਸ਼ਬਦ ਬ੍ਰਹਮ ਵਿੱਚ ਹੀ ਤਦਾਕਾਰ ਹੋ ਜਾਂਦੇ। ਇੱਥੇ ਸ਼ਬਦ ਦਾ ਅਰਥ ਬ੍ਰਹਮ ਹੈ, ਸ਼ਬਦ ਅਤੀਤ ਅਨਾਹਦ ਰਾਤਾ, ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਰਹਿਤ ਅਤੇ ਹੱਦ ਤੋਂ ਰਹਿਤ ਜੋ ਅਕਾਲ ਪੁਰਖ ਹੈ ਉਹਦੇ ਵਿੱਚ ਤਦਾਕਾਰ ਹੋ ਜਾਂਦਾ। ਅਤੇ ਅਗਿਆਨੀ ਦਾ ਜੀਵ ਆਤਮਾ ਗੁਰ ਸ਼ਬਦ ਤੋਂ ਰਹਿਤ ਹੋਣ ਕਰਕੇ ਇੱਕ ਰਸ, ਸ਼ਬਦ ਦਾ ਅਰਥ ਸੰਸਾਰ ਵੀ ਹੈ। ਕਹਿੰਦੇ ਉਹਦਾ ਜਿਹੜਾ ਮਨ ਹੈ ਜੀਵ ਆਤਮਾ, ਉਹ ਸੰਸਾਰ ਕਹਿਣ ਤੋਂ ਭਾਵ ਜੂਨੀਆਂ ਭੋਗਣ ਵਿੱਚ ਹੀ ਤਦਾਕਾਰ ਹੁੰਦਾ। ਤਾਂ ਉਹ ਸ਼ਬਦ ਬ੍ਰਹਮ 'ਚ ਚਲਿਆ ਜਾਂਦਾ, ਇਹ ਸ਼ਬਦ ਸੰਸਾਰ 'ਚ ਮਿਲ ਜਾਂਦਾ। ਜਿਨ ਰਾਮ ਜਾਣਿਆ ਤਿਨਹਿ ਪਛਾਣਿਆ, ਜਿਉਂ ਗੂੰਗੇ ਸਾਕਰ ਮਨ ਮਾਨਿਆ। ਜਿਹਨੇ ਰਾਮ ਨੂੰ ਜਾਣਿਆ ਉਹਨੇ ਉਸ ਵਾਹਿਗੁਰੂ ਦੇ ਆਨੰਦ ਨੂੰ ਪਛਾਣ ਲਿਆ। ਉਹ ਆਨੰਦ ਐਸੇ ਕਹਿ ਹੈ ਜਿਵੇਂ ਗੂੰਗੇ ਦਾ ਸ਼ੱਕਰ ਖਾਣ ਉੱਪਰ ਮਨ ਮੰਨਿਆ ਜਾਂਦਾ। ਅਤੇ ਉਸ ਪਾਸੋਂ ਜੇ ਪੁੱਛੀਏ ਤਾਂ ਉਹ ਆਨੰਦ ਕਹਿ ਨਹੀਂ ਸਕਦਾ, ਬਸ ਖੁਸ਼ ਹੋ ਕੇ ਦਿਖਾ ਦਿੰਦਾ। ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿੱਠੇ ਆਈ। ਉਹ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ? ਉਹਦੀ ਪ੍ਰਾਪਤੀ ਦੇ ਦੋ ਰਸਤੇ ਹੈ, ਇੱਕ ਹੱਠ ਯੋਗ ਹੈ, ਦੂਜਾ ਰਾਜ ਯੋਗ ਹੈ। ਹੁਣ ਪਹਿਲੇ ਹੱਠ ਯੋਗ ਦੀ ਰੀਤੀ ਦੱਸਦੇ ਨੇ, ਐਸਾ ਗਿਆਨ ਕਥੈ ਬਨਵਾਰੀ, ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ। ਬਨਵਾਰੀ ਹੁੰਦਾ ਬਜੰਤੀ ਮਾਲਾ ਵਾਲੇ ਜੋ ਕ੍ਰਿਸ਼ਨ ਜੀ ਹਨ, ਉਹਨਾਂ ਨੇ ਗੀਤਾ ਵਿੱਚ ਅਰਜਨ ਪ੍ਰਤੀ ਹੈ ਜਾਂ ਗਿਆਨ ਦੁਆਰਾ ਉਪਦੇਸ਼ ਕੀਤਾ ਹੈ। ਇਹ ਛੇ ਮੋਤੀਆਂ ਦੀ ਮਾਲਾ ਦਾ ਨਾਮ ਬਜੰਤੀ ਮਾਲਾ ਹੁੰਦਾ। ਇਹਦੇ ਇਸ ਪ੍ਰਕਾਰ ਦੱਸਦੇ ਨੇ, ਬਾਂਸੀ ਸੀਪੀ ਸੁਕਰੀ ਕਰੀ ਗਿਰੀ ਮਠਸਾਲ, ਇਹ ਖੱਟ ਮੋਤੀ ਪਰੋਈ ਹੈ ਬਣੇ ਬਜੰਤੀ ਮਾਲ। ਸੰਸਕ੍ਰਿਤ ਗ੍ਰੰਥਾਂ ਵਿੱਚ ਪੰਜ ਪ੍ਰਕਾਰ ਦੇ ਫੁੱਲਾਂ ਤੋਂ ਬਣੀ ਹੋਈ ਮਾਲਾ ਦਾ ਨਾਮ ਬਜੰਤੀ ਮਾਲਾ ਹੈ। ਉਹ ਪੰਜ ਫੁੱਲ ਇਹ ਨੇ, ਤੁਲਸੀ, ਕੰਦ, ਮਦਾਰ, ਹਾਰ, ਸ਼ਿੰਗਾਰ ਅਤੇ ਕਮਲ। ਇਉਂ ਪੰਜ ਫੁੱਲਾਂ ਨੂੰ ਮਿਲਾ ਕੇ ਮਾਲਾ ਬਣਦੀ ਹੈ। ਦੂਸਰਾ ਭਾਵ ਅਰਥ ਇਹ ਆ, ਰਾਜ ਯੋਗ ਦੀ ਰੀਤੀ ਅਨੁਸਾਰ ਕਥਨ ਕਰਦੇ ਨੇ, ਬਨ ਵਾਰੀ ਸੰਸਾਰ ਬਨ ਦਾ ਮਾਲੀ ਜੋ ਪਰਮਾਤਮਾ ਹੈ, ਉਹਨੇ ਵੇਦਾਂ ਵਿੱਚ ਐਸਾ ਗਿਆਨ ਕਥਨ ਕੀਤਾ ਹੈ ਕਿ ਪਾਉਣ ਦੀ ਨਿਆਈ ਜੋ ਚੰਚਲ ਮਨ ਹੈ, ਇਹਨੂੰ ਸੁਖਮਨਾ ਨਾਰੀ ਜਿਹੜੀ ਹੁੰਦੀ, ਨਾੜੀ ਹੁੰਦੀ ਮਨ ਨੂੰ ਸੁੱਖ ਦੇਣ ਵਾਲੀ, ਸੁਖਮਨਾ ਨਾਰੀ ਮਨ ਨੂੰ ਸੁੱਖ ਦੇਣ ਵਾਲੀ ਨਾਰੀ ਜੋ ਭਗਤੀ ਹੈ, ਉਸ ਵਿੱਚ ਸਥਿਤ ਕਰ ਲਏ। ਕਿ ਇਹਨਾਂ ਰਸਤਿਆਂ ਦਾ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਕਰਕੇ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸੋ ਗੁਰ ਕਰਹੋ ਜੇ ਬਹੁਰ ਨਾ ਕਰਨਾ। ਉਹ ਪੂਰਨ ਗੁਰੂ ਧਾਰਨਾ ਕਰੋ ਜਿਹੜਾ ਇੱਕ ਵਾਰ ਧਾਰ ਕੇ ਮੁੜ ਕੇ ਹੋਰ ਧਾਰਨਾ ਨਾ ਪਵੇ। ਕਹਿਣ ਤੋਂ ਭਾਵ ਬ੍ਰਹਮ ਨੇਸ਼ਟੀ ਬ੍ਰਹਮ ਸਰੋਤੀ ਗੁਰੂ ਧਾਰੋ। ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ, ਹਰ ਹਰ ਕਥਾ ਸੁਣਾਵੈ। ਤਿਸ ਗੁਰ ਕਉ ਸਾਧਨ ਭੋਜਨ ਪਾਠ ਪਟੰਬਰ, ਬਹੁਵਿਧ ਸਤਿਕਾਰ ਮੁਖ ਸੰਚੋ, ਤਿਸ ਪੁੰਨ ਕੀ ਫਿਰ ਤੋਟ ਨਾ ਆਵੈ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ। ਸੋ ਪਦ ਰਵਹੋ ਜੇ ਬਹੁਰ ਨਾ ਰਵਨਾ। ਉਸ ਪਦ ਨੂੰ ਉਚਾਰ ਨਾ ਕਰੋ ਜਿਸ ਨੂੰ ਉਚਾਰ ਕੇ ਫਿਰ ਹੋਰ ਕੋਈ ਨਾ ਉਚਾਰ ਨਾ ਪਵੇ। ਉਹ ਆਤਮ ਪਦ ਹੈ ਸਾਰਿਆਂ ਨਾਲੋਂ ਉੱਚਾ। ਸੋ ਧਿਆਨ ਧਰਹੋ ਜੇ ਬਹੁਰ ਨਾ ਧਰਨਾ, ਐਸੇ ਮਰਹੋ ਜੇ ਬਹੁਰ ਨਾ ਮਰਨਾ। ਕਿਉਂਕਿ ਜੱਜੇ ਸਿਹਾਰੀ ਕਰਕੇ ਇਹਨੂੰ ਐਂ ਬੋਲਣਾ, ਜੇ ਇੰਨਾ ਕੀ ਬੋਲਦਾ ਹੈ। ਉਸ ਧਿਆਨ ਨੂੰ ਧਾਰਨਾ ਕਰੋ ਜੋ ਮੁੜ ਕੇ ਹੋਰ ਨਾ ਧਾਰਨਾ ਪਵੇ। ਭਾਵ ਕਹਿਣ ਤੋਂ ਕਿ ਪਰਮੇਸ਼ਰ ਦਾ ਧਿਆਨ ਧਾਰੋ। ਜਿਸ ਤਰ੍ਹਾਂ ਮਹਾਤਮਾ ਜੀਵਤ ਭਾਅ ਤੋਂ ਮਰੇ ਹਨ, ਐਸੇ ਤੁਸੀਂ ਵੀ ਜੀਵਤ ਭਾਅ ਤੋਂ ਮਰ ਜਾਓ, ਜੋ ਮੁੜ ਕੇ ਮਰਨਾ ਜੰਮਣਾ ਨਾ ਹੋਵੇ। ਐਸੇ ਸੋ ਇਸ ਪ੍ਰਕਾਰ ਕਹਿੰਦੇ, ਐਸੇ ਤੋਂ ਭਾਵ ਐਸ਼ਾਂ ਲੁੱਟਣ ਵੱਲੋਂ ਮਰ ਜਾਓ, ਬਹੁਤੀ ਐਸ਼ ਪ੍ਰਸਤੀ ਨਾ ਕਰੋ ਜੋ ਮੁੜ ਕੇ ਮਰਨਾ ਜੰਮਣਾ ਨਾ ਹੋਵੇ। ਉਲਟੀ ਗੰਗਾ ਜਮਨ ਮਿਲਾਵੋ, ਬਿਨ ਜਲ ਸੰਗਮ ਮਨ ਮਹਿ ਨਾਵੋ। ਪਹਿਲਾਂ ਤਾਂ ਹੱਠ ਯੋਗ ਅਨੁਸਾਰ ਈੜਾ ਪਿੰਗਲਾ ਸੁਖਮਨਾ ਜਿਹੜੀ ਹੈ, ਪਹਿਲਾਂ ਸੁਖਮਨਾ ਨਾਰੀ ਦੱਸਦੇ, ਜਿਹੜੀ ਆਪਣੇ ਨੱਕ 'ਤੇ ਆ ਕੇ ਸਮਾਪਤੀ ਹੁੰਦੀ, ਤਾਂਹੀਓ ਨੱਕ ਦਾ ਧਿਆਨ ਧਰਾਉਂਦੇ ਨੇ। ਖੱਬੀ ਸੁਰ, ਸੱਜੀ ਸੁਰ, ਆ ਉੱਤੇ ਤ੍ਰਿਕੁਟ 'ਚ ਧਿਆਨ ਧਰਨਾ, ਓਮ ਦਾ ਜਾਪ ਕਰਨਾ। ਕਹਿੰਦੇ ਹੱਠ ਯੋਗ ਅਨੁਸਾਰ ਜਿਹੜੀ ਗੰਗਾ ਹੁੰਦੀ ਹੈ, ਭਾਵ ਈੜਾ ਦੁਆਰੇ, ਈੜਾ ਜਿਹੜੀ ਆ ਗੰਗਾ ਕਹੀਏ ਈੜਾ ਨੂੰ, ਈੜਾ ਦੁਆਰੇ ਉਲਟਾ ਕੇ ਜਮਨ ਹੁੰਦਾ ਪਿੰਗਲਾ ਸੁਰ। ਪਿੰਗਲਾ ਸੁਰ ਦੁਆਰੇ ਪ੍ਰਾਣਾਂ ਨੂੰ ਦਸਮ ਦੁਆਰ 'ਚ ਮਿਲਾਓ। ਉਹ ਜਲ ਆਦਿਕ ਸੰਗਮ ਤੋਂ, ਸੰਗਮ ਦਾ ਅਰਥ ਹੁੰਦਾ ਸੰਬੰਧ, ਜਲ ਆਦਿਕ ਸੰਬੰਧ ਤੋਂ ਬਿਨਾਂ ਜੋ ਮਨ ਹੁੰਦਾ ਸ਼੍ਰੋਮਣੀ ਦਸਮ ਦੁਆਰ ਹੈ, ਉਸ ਵਿੱਚ ਜੋ ਯੋਗਾਨੰਦ ਰੂਪ ਅੰਮ੍ਰਿਤ, ਉਹਦੇ ਵਿੱਚ ਇਸ਼ਨਾਨ ਕਰੋ। ਰਾਜ ਯੋਗ ਅਨੁਸਾਰ ਸੰਸਾਰ ਵੱਲੋਂ ਗੰਗਾ ਹੁੰਦੀ ਬਿਰਤੀ, ਗੰਗਾ ਬਿਰਤੀ ਨੂੰ ਉਲਟਾ ਕੇ, ਭਾਵ ਬਿਰਤੀ ਨੂੰ ਉਲਟਾ ਕੇ ਜਿਸ ਪਰਮਾਤਮਾ ਵਿੱਚ ਜਮਨ ਹੁੰਦਾ, ਜੰਮਣਾ ਮਰਨ ਨਹੀਂ ਹੈ, ਉਸ ਵਿੱਚ ਮਿਲਾਵੋ। ਅਤੇ ਪਦਾਰਥਾਂ ਰੂਪੀ ਜੜਤਾ ਰੂਪੀ ਜਲ ਸੰਬੰਧ ਤੋਂ ਬਿਨਾਂ ਜੋ ਮਨ ਸ਼੍ਰੋਮਣੀ ਪਰਮਾਤਮਾ, ਉਸਦੇ ਬ੍ਰਹਮਾਨੰਦ ਰੂਪ ਅੰਮ੍ਰਿਤ ਵਿੱਚ ਇਸ਼ਨਾਨ ਕਰੋ। ਇਹ ਅੰਤਰੀਪ ਸਾਧਨ ਕਰਨ ਦਾ ਵਿਹਾਰ ਕਿਸ ਨੂੰ ਪ੍ਰਾਪਤ ਹੁੰਦਾ ਤਾਂ ਉੱਤਰ ਦਿੰਦੇ ਨੇ, ਲੋਚਾ ਸੰਸਰ ਇਹੋ ਵਿਵਹਾਰਾ, ਤਤ ਵਿਚਾਰ ਕਿਆ ਔਰ ਵਿਚਾਰਾ। ਜਿਹਦੀ ਲੋਚਾ ਹੁੰਦੀ ਦ੍ਰਿਸ਼ਟੀ, ਅੱਖਾਂ, ਜਿਹਦੀ ਦ੍ਰਿਸ਼ਟੀ ਸੰਸਰ ਹੋ ਗਈ, ਇੱਕ ਸਮਾਨ ਹੋਈ ਹੈ, ਭਾਵ ਜਿਹਨੂੰ ਕੋਈ ਹਰਖ ਸੋਗ ਨਹੀਂ, ਉਹਨੂੰ ਇੱਕ ਇਸ ਪ੍ਰਕਾਰ ਦੀ ਨਿਗਾਹ ਮਿਲ ਜਾਂਦੀ ਕਿ ਸਾਰੇ ਕਿਤੇ ਵਾਹਿਗੁਰੂ ਹੀ ਹੈ, ਉਸਨੂੰ ਇਹ ਸਾਧਨ ਕਰਨ ਦਾ ਵਿਵਹਾਰ ਪ੍ਰਾਪਤ ਹੁੰਦਾ। ਜਿਹਨੂੰ ਇਹ ਵਿਹਾਰ ਪ੍ਰਾਪਤ ਹੋਇਆ ਹੈ, ਉਹਦੀ ਦ੍ਰਿਸ਼ਟੀ ਸੰਸਰ ਹੋ ਗਈ, ਇੱਕੋ ਜਿਹੀ ਹੋ ਗਈ। ਜਿਹਨੇ ਸਭ ਸਾਧਨਾਂ ਦੇ ਤੱਤ ਰੂਪ ਨਾਮ ਦਾ ਵਿਚਾਰ ਕੀਤਾ, ਉਹਨੇ ਭਲਾ ਹੋਰ ਕੀ ਵਿਚਾਰ ਕਰਨਾ। ਕਹੋ ਨਾਨਕ ਇਹੋ ਤੱਤ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ। ਜਿਹਨੇ ਤੱਤ ਸਿਧਾਂਤ ਰੂਪ ਪਰਮਾਤਮਾ ਦਾ ਵਿਚਾਰ ਕੀਤਾ, ਉਹਨੇ ਭਲਾ ਹੋਰ ਕੀ ਵਿਚਾਰ ਕਰਨਾ। ਆਪੋ ਤੇਜ ਬਾਏ ਪ੍ਰਿਥਵੀ ਆਕਾਸਾ, ਐਸੀ ਰਹਿਤ ਰਹੋ ਹਰ ਪਾਸਾ। ਆਪ ਹੁੰਦਾ ਜਲ, ਤੇਜ ਹੁੰਦਾ ਅਗਨੀ, ਬਾਏ ਹੁੰਦੀ ਹਵਾ, ਪ੍ਰਿਥਵੀ ਹੁੰਦੀ ਧਰਤੀ ਅਤੇ ਆਕਾਸ਼। ਇਹਨਾਂ ਪੰਜਾਂ ਤੱਤਾਂ ਦੀ ਜਿਵੇਂ ਰਹਿਣੀ ਹੈ ਨਾ, ਜਲ ਵਿੱਚੋਂ ਲੈਣੀ ਸ਼ੀਤਲਤਾ, ਉਹਦੇ 'ਚ ਸ਼ੀਤਲਤਾ ਦਾ ਗੁਣ ਗ੍ਰਹਿਣ ਕਰਨਾ। ਅਗਨੀ ਵਿੱਚੋਂ ਲੈਣੀ ਪ੍ਰਕਾਸ਼ਤਾ, ਹਵਾ ਵਿੱਚੋਂ ਲੈਣੀ ਸਮਤਾ, ਹਵਾ ਸਾਰਿਆਂ ਨੂੰ ਇੱਕੋ ਜਿਹੀ ਲੱਗਦੀ, ਗਰੀਬ ਅਮੀਰ ਛੋਟੇ ਵੱਡੇ ਨੂੰ। ਧਰਤੀ ਵਿੱਚ ਜਿਵੇਂ ਧੀਰਜ ਹੈ, ਖਿਮਾ, ਧਰਤੀ ਵਿੱਚੋਂ ਧੀਰਜਤਾ, ਖਿਮਾ, ਅਤੇ ਆਕਾਸ਼ ਵਿੱਚੋਂ ਅਸੰਗਤ ਹੁੰਦੀ ਨਿਰਲੇਪਤਾ। ਇਹੋ ਜਿਹੀ ਰਹਿਣੀ ਨੂੰ ਧਾਰਨਾ ਕਰੋ, ਤਾਂ ਹੀ ਹਰੀ ਦੇ ਪਾਸ ਰਹੋਗੇ। ਜੇ ਐਸੀ ਰਹਿਣੀ ਦੇ ਧਾਰਨ ਵੱਲੋਂ ਰਹੋ ਤੋਂ ਭਾਵ ਰਹਿ ਗਏ, ਤਾਂ ਹਰੀ ਤੁਹਾਡੇ ਤੋਂ ਪਾਸਾ ਕਰ ਜਾਏਗਾ, ਲਾਂਭੇ ਹੋ ਜਾਏਗਾ। ਕਹ ਕਬੀਰ ਨਿਰੰਜਨ ਧਿਆਵੋ, ਤਿਤ ਕਰ ਜਾਓ ਜੇ ਬਹੁਰ ਨਾ ਆਵੋ। ਕਬੀਰ ਜੀ ਕਹਿੰਦੇ, ਨਿਰੰਜਨ ਹੁੰਦਾ ਮਾਇਆ ਮਲ ਵਿਦਿਆ ਤੋਂ ਰਹਿ, ਜੋ ਅਕਾਲ ਪੁਰਖ ਹੈ ਉਹਨੂੰ ਧਿਆਉਣਾ ਕਰੋ, ਤਾਂ ਇਸ ਸਰੂਪ ਰੂਪੀ ਘਰ ਵਿੱਚ ਜਾਓਗੇ, ਜਿੱਥੋਂ ਮੁੜ ਕੇ ਨਾ ਆਓਗੇ। ਗੌੜੀ ਕਬੀਰ ਜੀ ਤੇ ਪਦੇ, ਸੋ ਇਸ ਪ੍ਰਕਾਰ ਤੇ ਪਦਿਆਂ ਦੇ ਥੱਲੇ 15 ਅੱਖਰ ਲਾਇਆ, 15 ਸ਼ਬਦ ਬਖਸ਼ਿਸ਼ ਕਰਦੇ ਨੇ। ਇੱਕ ਰਾਜੇ ਨੇ ਕਬੀਰ ਜੀ ਅੱਗੇ ਮੋਹਰਾਂ ਦਾ ਥਾਲ ਰੱਖ ਕੇ ਬੇਨਤੀ ਕੀਤੀ, ਮਹਾਰਾਜ ਜੀ ਇਹ ਭੇਟਾ ਨੂੰ ਸਵੀਕਾਰ ਕਰਕੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਕਰਾ ਦਿਓ। ਇਹ ਗੱਲ ਸੁਣ ਕੇ ਕਬੀਰ ਜੀ ਆਖਦੇ ਨੇ, ਕਹਿੰਦੇ ਤੈਨੂੰ ਕਿਹਨੇ ਕਿਹਾ ਵੀ ਇਹ ਪੈਸਿਆਂ ਨਾਲ ਰੱਬ ਮਿਲਦਾ, ਹੀਰੇ ਮੋਤੀ ਜਵਾਹਰਾਤਾਂ ਨਾਲ ਰੱਬ ਮਿਲਦਾ? ਕਹਿੰਦੇ ਜੀ ਮੈਂ ਸੁਣਿਆ ਤੁਸੀਂ ਰੱਬ ਦੀ ਪ੍ਰਾਪਤੀ ਕੀਤੀ, ਮੈਨੂੰ ਵੀ ਕਰਾ ਦਿਓ, ਸਾਰਾ ਕੁਛ ਲੈ ਲਓ। ਉਸ ਵਕਤ ਕਬੀਰ ਜੀ ਕਹਿੰਦੇ ਨੇ, ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਰਾਜਨ, ਸੋਨੇ ਨਾਲ ਤੋੜ ਕੇ ਪਰਮਾਤਮਾ ਨਹੀਂ ਪਾਇਆ ਜਾਂਦਾ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹਾਰ ਸਮਾਏ। ਲੱਖ ਕਰੋੜ ਹੀ ਮਿਲਿਆ ਨਾ ਕਿਹ, ਆਪ ਜੀ ਨੇ ਪਰਮਾਤਮਾ ਨੂੰ ਫਿਰ ਕਿਵੇਂ ਲਿਆ ਜੀ? ਉੱਤਰ ਦਿੰਦੇ ਨੇ, ਮੈਂ ਤਾਂ ਗੁਰਾਂ ਨੂੰ ਆਪਣਾ ਤਨ ਮਨ ਦੇ ਕੇ ਰਾਮ ਨੂੰ ਮੁੱਲ ਲਿਆ। ਜੇ ਤੈਨੂੰ ਲੋੜ ਹੈ ਭਾਈ, ਤਾਂ ਤੂੰ ਵੀ ਤਨ ਮਨ ਦੇ ਕੇ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ। ਨਾਲੇ ਚੀਜ਼ ਉਹੀ ਦਿੱਤੀ ਜਾਂਦੀ ਜਿਹੜੀ ਆਪ ਤੋਂ ਵੱਖਰੀ ਹੋਵੇ ਅਤੇ ਜਿਸ ਉੱਤੇ ਮਨ ਨਾ ਮੰਨਿਆ ਜਾਵੇ। ਆਬ ਮੋਹੇ ਰਾਮ ਆਪਣਾ ਕਰ ਜਾਂਦਿਆਂ, ਸਹਿਜ ਸੁਭਾਏ ਮੇਰਾ ਮਨ ਮੰਨਿਆ ਰਹਾਓ। ਕਹਿੰਦੇ ਹੁਣ ਰਾਮ ਨੂੰ ਮੈਂ ਆਪਣਾ ਕਰਕੇ ਜਾਣ ਲਿਆ, ਮੇਰੇ ਤੋਂ ਉਹ ਭਿੰਨ ਨਹੀਂ ਵੱਖਰਾ ਨਹੀਂ। ਸਹਿਜ ਸੁਭਾਏ ਹੁੰਦਾ ਸੁਤੇ ਸਿੱਧ ਨਿਰਜਤਨੀ, ਮੇਰਾ ਜਿਹੜਾ ਮਨ ਹੈ ਉਹ ਪਰਮਾਤਮਾ ਦੇ ਨਾਲ ਮੰਨ ਗਿਆ, ਇਸ ਕਰਕੇ ਮੈਂ ਨਹੀਂ ਦੇ ਸਕਦਾ, ਵਿਸ਼ਰਾਮ ਕਰਕੇ ਦੇ ਕੇ ਫਰਮਾਉਂਦੇ ਨੇ। ਬ੍ਰਹਮ ਕਾਥੇ ਕਾਥੇ ਅੰਤੋਂ ਨਾ ਪਾਇਆ, ਰਾਮ ਭਗਤ ਬੈਠੇ ਘਰ ਆਇਆ। ਇਹ ਰਾਜਨ, ਬ੍ਰਹਮਾ ਨੇ ਵੇਦਾਂ ਨੂੰ ਕਥ ਕਥ ਕੇ ਵੀ ਜਿਸ ਰਾਮ ਪਰਮੇਸ਼ਰ ਦਾ ਅੰਤ ਨਹੀਂ ਪਾਇਆ, ਉਹ ਰਾਮ ਘਰ ਬੈਠੇ ਹੀ ਭਗਤਾਂ ਨੂੰ ਆ ਕੇ ਪ੍ਰਾਪਤ ਹੋ ਗਿਆ। ਵੇਖ ਲੈ, ਸ੍ਰੀ ਰਾਮ ਚੰਦਰ ਰੂਪ ਹੋ ਕੇ ਪੰਪਾ ਸਰ ਵਾਲੇ ਹੰਕਾਰੀ ਰਿਖੀਆਂ ਨੂੰ ਛੱਡ ਕੇ ਭੀਲਣੀ ਦੇ ਘਰ ਆਇਆ। ਸ਼੍ਰੀ ਕ੍ਰਿਸ਼ਨ ਜੀ ਰੂਪ ਹੋ ਕੇ ਦੁਰਯੋਧਨ ਰਾਜ ਨੂੰ ਛੱਡ ਕੇ ਬਿਦਰ ਦੇ ਘਰ ਆਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਰੂਪ ਹੋ ਕੇ ਮਲਕ ਭਾਗੋ ਨੂੰ ਤਿਆਗ ਕੇ ਭਾਈ ਲਾਲੋ ਦੇ ਘਰ ਆਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਰੂਪ ਹੋ ਕੇ ਸੰਗਲਾ ਦੀਪ ਦੇ ਰਾਜੇ ਸ਼ਿਵਨਾਭ ਦੇ ਘਰ ਆਇਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਰੂਪ ਹੋ ਕੇ ਕਸ਼ਮੀਰ ਵਿੱਚ ਮਾਈ ਭਾਗ ਭਰੀ ਦੇ ਘਰ ਆਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਰੂਪ ਹੋ ਕੇ ਢਾਕੇ ਬੰਗਾਲੇ ਬਲਾਕੀ ਦਾਸ ਦੀ ਮਾਤਾ ਦੇ ਘਰ ਆਇਆ ਤੇ ਆਪਣੀ ਫੋਟੋ ਉਤਾਰ ਕੇ ਦਿੱਤੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਰੂਪ ਹੋ ਕੇ ਸੰਸਾ ਰਾਮ ਸ਼ਹਿਰ ਚਾਚੇ ਫੱਗੂ ਦੇ ਘਰ ਘੋੜੇ ਤੇ ਸਵਾਰ ਹੋ ਕੇ ਆਇਆ। ਕਹਿੰਦੇ ਰਾਜ ਨੇ ਸਭ ਭਗਤੀ ਦਾ ਪ੍ਰਤਾਪ ਹੈ, ਤੈਨੂੰ ਇੱਛਾ ਤਾਂ ਤੂੰ ਵੀ ਭਗਤੀ ਕਰ ਲੈ। ਚੱਕਰਕਾ ਦੋਸ਼ ਦੇ ਅਨੁਸਾਰ ਕਹਿੰਦੇ ਨੇ, ਸੋ ਚੱਕਰਕਾ ਦੇ ਢੰਗ ਨਾਲ ਇਸ ਤਰ੍ਹਾਂ ਸਮਝਾਇਆ ਜਾਂਦਾ ਹੈ, ਸਤਸੰਗ ਰੂਪੀ ਘਰ ਵਿੱਚ ਆ ਕੇ ਜੋ ਰਾਮ ਦੀ ਭਗਤੀ 'ਚ ਬੈਠੇ ਨੇ ਉਹ ਅੰਤਰਮੁਖਤਾ ਰੂਪੀ ਘਰ 'ਚ ਆਏ ਨੇ। ਸਮਝਣ ਵਾਲੀ ਚੀਜ਼ ਆ, ਸਤਸੰਗਤ ਰੂਪ ਘਰ ਵਿੱਚ ਆ ਕੇ ਜੋ ਰਾਮ ਦੀ ਭਗਤੀ 'ਚ ਬੈਠੇ ਨੇ ਉਹ ਅੰਤਰਮੁਖਤਾ ਰੂਪੀ ਘਰ 'ਚ ਅੰਦਰ ਆ ਗਏ। ਹਿਰਦੇ 'ਚ ਜੋ ਅੰਤਰਮੁਖਤਾ ਰੂਪੀ ਘਰ 'ਚ ਆਏ ਹੈ ਉਹਨਾਂ ਭਗਤਾਂ ਦੇ ਹਿਰਦੇ 'ਚ ਰਾਮ ਬੈਠਾ ਸਾਖਿਆਤ ਹੋਇਆ। ਜਿਨ੍ਹਾਂ ਨੂੰ ਰਾਮ ਸਾਖਿਆਤ ਹੋਇਆ ਹੈ ਉਹ ਸਰੂਪ ਰੂਪੀ ਘਰ 'ਚ ਆ ਗਏ। ਜੋ ਸਰੂਪ ਰੂਪੀ ਘਰ 'ਚ ਆਏ ਹੈ ਉਹਨਾਂ ਭਗਤਾਂ ਨੇ ਰਾਮ ਨੂੰ ਸੰਸਾਰ ਘਰ ਵਿੱਚ ਬੈਠਾ ਨਿਸ਼ਚੇ ਕਰ ਲਿਆ। ਕਹਿੰਦੇ ਹੋਇਆ ਕਿਵੇਂ ਸਾਰਾ ਕੁਝ, ਭਗਤੀ ਕਿਵੇਂ ਕਰੀਏ? ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਕਬੀਰ ਜੀ ਕਹਿੰਦੇ ਰਾਜਨ, ਚੰਚਲ ਬੁੱਧੀ ਤਿਆਗ ਕੇ ਕੇਵਲ ਰਾਮ ਦੀ ਭਗਤੀ ਦਾ ਤੂੰ ਆਪ ਭਾਗੀ ਬਣ, ਹਿੱਸੇਦਾਰ ਬਣ।